ਪੰਜਵਾਂ ਬਾਪ। ਇਸ ਦੇ ਪਿੱਛੋਂ ਯਹੂਦੀਆ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਪਾਖਾ ਵਿੱਚ ਬੈਤਸ਼ੇਤਾ ਕਰਕੇ ਸੰਦਿਦਾਉਂਦਾ ਹੈ, ਜਿਹਦੇ 5 ਦਲਾਨ ਹਨ ਅਤੇ ਉਹਨਾਂ ਵਿੱਚ ਰੋਗੀ, ਅੰਨੇ, ਲੰਗੜੇ, ਲੂਲੇ ਔਰ ਬਹੁਤ ਸਾਰੇ ਪਏ ਹੋਏ ਸਨ। ਔਰ ਉੱਥੇ ਇੱਕ ਮਨੁੱਖ ਸੀ ਜੋ 38 ਵਰ੍ਹਿਆਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ। ਯਿਸੂ ਨੇ ਉਸਨੂੰ ਪਿਆ ਹੋਇਆ ਵੇਖ ਕੇ, ਇਹ ਜਾਣ ਕੇ ਜੋ ਉਹਨੂੰ ਬਹੁਤ ਚਿਰ ਤੋਂ ਹੋ ਗਿਆ ਹੈ, ਉਹਨੂੰ ਆਖਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਉਸ ਰੋਗੀ ਨੇ ਉਸਨੂੰ ਉੱਤਰ ਦਿੱਤਾ, ਪ੍ਰਭੂ ਜੀ, ਮੇਰਾ ਕੋਈ ਆਦਮੀ ਨਹੀਂ ਜੋ ਇਸ ਪਾਣੀ ਜਦ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉਤਾਰੇ, ਪਰ ਜਦੋਂ ਆਪ ਜਾਂਦਾ ਹਾਂ ਤਾਂ ਕੋਈ ਹੋਰ ਮੈਥੋਂ ਅੱਗੇ ਤੁਰ ਪੈਂਦਾ ਹੈ। ਯਿਸੂ ਨੇ ਉਸਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਕੇ ਤੁਰ ਪਾਓ। ਤਾਂ ਉਹ ਉਵੇਂ ਹੀ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ। ਉਹ ਸਬਤ ਦਾ ਦਿਨ ਸੀ, ਇਸ ਕਰਕੇ ਯਹੂਦੀਆਂ ਨੇ ਉਸਦੇ ਨਿਰੋਏ ਕੀਤੇ ਜਾਣ ਤੇ ਮਨੁੱਖ ਨੂੰ ਆਖਿਆ, ਭਈ ਇਹ ਸਬਤ ਦਾ ਦਿਨ ਹੈ ਅਤੇ ਤੈਨੂੰ ਮੰਜੀ ਚੁੱਕਣੀ ਯੋਗ ਨਹੀਂ। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਜਿਨ੍ਹੇ ਮੈਨੂੰ ਚੰਗਾ ਕੀਤਾ ਹੈ ਉਸਨੇ ਮੈਨੂੰ ਆਖਿਆ ਹੈ ਕਿ ਆਪਣੀ ਮੰਜੀ ਚੁੱਕ ਅਤੇ ਤੁਰ ਪਾਓ। ਪਰ ਜਿਹੜਾ ਉਹ ਚੰਗਾ ਹੋਇਆ ਸੀ ਨਹੀਂ ਸੀ ਜਾਣਦਾ ਜੋ ਕੌਣ ਹੈ, ਕਿਉਂ ਜੋ ਉਸ ਥਾਂ ਭੀੜ ਦੇ ਹੋਣ ਕਰਕੇ ਯਿਸੂ ਉੱਥੋਂ ਟਲ ਗਿਆ। ਇਹਦੇ ਪਿੱਛੋਂ ਯਿਸੂ ਉਹਨੂੰ ਹੈਕਲ ਵਿੱਚ ਮਿਲਿਆ ਅਤੇ ਉਹਨੂੰ ਕਿਹਾ, ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫੇਰ ਪਾਪ ਨਾ ਕਰੀ, ਕਿਤੇ ਇਉਂ ਨਾ ਹੋਵੇ ਜੋ ਇਸ ਨਾਲੋਂ ਵੀ ਤੇਰੀ ਬੁਰੀ ਹਾਲਤ ਹੋ ਜਾਵੇ। ਉਸ ਮਨੁੱਖ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਨ੍ਹੇ ਮੈਨੂੰ ਚੰਗਾ ਕੀਤਾ ਹੈ ਸੋ ਯਿਸੂ ਹੈ। ਇਸੇ ਕਾਰਨ ਯਹੂਦੀਆਂ ਨੇ ਯਿਸੂ ਨੂੰ ਸਤਾਇਆ ਜੋ ਉਹ ਸਬਤ ਦੇ ਦਿਨ ਇਹ ਕੰਮ ਕਰਦਾ ਹੁੰਦਾ ਸੀ। ਪਰ ਯਿਸੂ ਨੇ ਉਸਨੂੰ ਉੱਤਰ ਦਿੱਤਾ ਕਿ ਮੇਰਾ ਪਿਤਾ ਹੁਣ ਤੀਕਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ। ਇਸ ਕਾਰਨ ਯਹੂਦੀ ਹੋਰ ਵੀ ਉਹਦੇ ਮਾਰ ਸੁੱਟਣ ਕਰਕੇ ਉਹਦੇ ਮਗਰ ਪੈ ਗਏ, ਕਿਉਂਕਿ ਉਹ ਕੇਵਲ ਸਬਤ ਦੇ ਦਿਨ ਨੂੰ ਹੀ ਨਹੀਂ ਟਾਲਦਾ ਸਗੋਂ ਪਰਮੇਸ਼ਵਰ ਨੂੰ ਆਪਣਾ ਪਿਤਾ ਕਹਿ ਕੇ ਆਪ ਨੂੰ ਪਰਮੇਸ਼ਵਰ ਦੇ ਤੁਲ ਬਣਾਉਂਦਾ ਸੀ। ਉਪਰੰਤ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਪੁੱਤਰ ਆਪ ਤੋਂ ਕੁਝ ਨਹੀਂ ਕਰ ਸਕਦਾ, ਪਰ ਜੋ ਕੁਝ ਪਿਤਾ ਉਹਨੂੰ ਕਰਦਿਆਂ ਵੇਖਦਾ ਹੈ, ਕਿਉਂਕਿ ਜੋ ਕੰਮ ਉਹ ਕਰਦਾ ਹੈ ਸੋ ਪੁੱਤਰ ਵੀ ਉਵੇਂ ਹੀ ਕਰਦਾ ਹੈ। ਪਿਤਾ ਤਾਂ ਪੁੱਤਰ ਨਾਲ ਤੇ ਕਰਦਾ ਹੈ ਅਤੇ ਜੋ ਕੰਮ ਉਹ ਆਪ ਕਰਦਾ ਹੈ ਸੋ ਸਭ ਉਸਨੂੰ ਵਿਖਾਉਂਦਾ ਹੈ ਅਤੇ ਉਹ ਇਹਨਾਂ ਨਾਲੋਂ ਵੱਡੇ ਕੰਮ ਉਸਨੂੰ ਵਿਖਾਏਗਾ। ਭਾਈ ਤੁਸੀਂ ਅਚਰਜ ਹੋਵੋ, ਕਿਉਂਕਿ ਜਿਸ ਪ੍ਰਕਾਰ ਪਿਤਾ ਮੁਰਦਿਆਂ ਨੂੰ ਉਠਾਲਦਾ ਹੈ ਅਤੇ ਜਿਵਾਲਦਾ ਹੈ ਅਤੇ ਉਸੇ ਪ੍ਰਕਾਰ ਪੁੱਤਰ ਵੀ ਉਹਨਾਂ ਨੂੰ ਜਿਨ੍ਹਾਂ ਨੂੰ ਚਾਹੁੰਦਾ ਹੈ ਜਿਵਾਲਦਾ ਹੈ। ਪਿਤਾ ਕਿਸੇ ਦਾ ਨਿਉਂ ਨਹੀਂ ਕਰਦਾ, ਪਰ ਉਸਦਾ ਸਾਰਾ ਨਿਉਂ ਪੁੱਤਰ ਨੂੰ ਸੌਂਪ ਦਿੱਤਾ ਹੈ। ਇਸ ਲਈ ਜੋ ਸਭੋ ਕੁਝ ਪੁੱਤਰ ਦਾ ਆਦਰ ਕਰਨ ਅਤੇ ਇਸ ਤਰ੍ਹਾਂ ਪਿਤਾ ਦਾ ਆਦਰ ਕਰਦੇ ਹਨ, ਜਿਹੜਾ ਪੁੱਤਰ ਦਾ ਆਦਰ ਨਹੀਂ ਕਰਦਾ ਉਹ ਪਿਤਾ ਦਾ ਵੀ ਜਿਹਨੇ ਉਸਨੂੰ ਕੱਲਿਆ ਸੀ ਆਦਰ ਨਹੀਂ ਕਰਦਾ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰਾ ਵਚਨ ਸੁਣਦਾ ਹੈ ਉਹਦੀ ਪ੍ਰਤੀਤ ਕਰਦਾ ਹੈ, ਜਿਹਨੇ ਮੈਨੂੰ ਕੱਲਿਆ ਹੈ ਸੰਦੀਪਕ ਜੀਵਨ ਉਸਦਾ ਹੈ ਅਤੇ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਸਗੋਂ ਮੌਤ ਤੋਂ ਪਾਰ ਲੰਘ ਕੇ ਉਹ ਜੀਵਨ ਵਿੱਚ ਜਾ ਪਹੁੰਚਿਆ ਹੈ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਉਹ ਸਮਾਂ ਆਉਂਦਾ ਹੈ ਸਗੋਂ ਹੁਣੇ ਹੈ ਕਿ ਮੁਰਦੇ ਪਰਮੇਸ਼ਵਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਸੁਣ ਕੇ ਜਿੰਦਾ ਹੋਣਗੇ, ਕਿਉਂਕਿ ਜਿਵੇਂ ਪਿਤਾ ਆਪ ਵਿੱਚ ਜਿਉਣ ਰੱਖਦਾ ਹੈ ਅਤੇ ਤਿਵੇਂ ਪੁੱਤਰ ਨੂੰ ਵੀ ਬਖਸ਼ਿਆ ਜੋ ਆਪਣੇ ਵਿੱਚ ਜਿਉਣ ਰੱਖੇ ਔਰ ਉਸਨੂੰ ਨਿਉਂ ਕਰਨ ਦਾ ਇਖਤਿਆਰ ਦਿੱਤਾ। ਇਸ ਲਈ ਜੋ ਉਹ ਮਨੁੱਖ ਦਾ ਪੁੱਤਰ ਹੈ ਇਹਨੂੰ ਅਚਰਜ ਨਾ ਜਾਣੋ, ਕਿਉਂਕਿ ਉਹ ਘੜੀ ਆਉਂਦੀ ਹੈ ਜਿਹਦੇ ਵਿੱਚ ਉਹ ਸਭ ਜਿਹੜੇ ਕਬਰਾਂ ਵਿੱਚ ਹਨ ਉਹਦੀ ਆਵਾਜ਼ ਸੁਣਨਗੇ ਅਤੇ ਨਿਕਲ ਆਉਣਗੇ, ਜਿਨ੍ਹਾਂ ਨੇ ਭਲਾਈ ਕੀਤੀ ਸੋ ਜੀਵਨ ਦੀ ਕਿਆਮਤ ਲਈ ਔਰ ਜਿਨ੍ਹਾਂ ਨੇ ਬੁਰਾਈ ਕੀਤੀ ਉਹਦੇ ਨਿਉਂ ਦੀ ਕਿਆਮਤ ਲਈ। ਮੈਂ ਆਪ ਕੁਝ ਨਹੀਂ ਕਰ ਸਕਦਾ, ਜਿਹੜਾ ਮੈਂ ਸੁਣਦਾ ਹੈ ਤਿਹਾ ਹੀ ਨਿਉਂ ਕਰਦਾ ਹੈ ਔਰ ਮੇਰਾ ਨਿਉਂ ਸੱਚਾ ਹੈ, ਕਿਉਂ ਜੋ ਮੈਂ ਆਪਣੀ ਮਰਜ਼ੀ ਨਾਲ ਨਹੀਂ ਪਰ ਉਹਦੀ ਮਰਜ਼ੀ ਨਾਲ ਜਿਹਨੇ ਮੈਨੂੰ ਕੱਲਿਆ ਹੈ। ਜੇ ਮੈਂ ਆਪਣੇ ਉੱਤੇ ਆਪੇ ਸਾਖੀ ਦਿਆਂ ਤਾਂ ਮੇਰੀ ਸਾਖੀ ਸੱਚ ਨਹੀਂ, ਹੋਰ ਹੈ ਜੋ ਮੇਰੇ ਹੱਕ ਵਿੱਚ ਸਾਖੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਜੋ ਸਾਖੀ ਉਹ ਮੇਰੇ ਹੱਕ ਉੱਤੇ ਦਿੰਦਾ ਹੈ ਸੋ ਸੱਚ ਹੈ। ਤੁਸੀਂ ਯਹੂਨਾ ਕੋਲੋਂ ਪੁੱਛਾ ਭੇਜਿਆ ਅਤੇ ਉਹਨੂੰ ਸੱਚ ਉੱਤੇ ਸਾਖੀ ਦਿੱਤੀ, ਪਰ ਮੈਂ ਮਨੁੱਖ ਤੋਂ ਸਾਖੀ ਨਹੀਂ ਲੈਂਦਾ, ਪਰ ਇਹ ਗੱਲਾਂ ਮੈਂ ਇਸ ਲਈ ਆਖਦਾ ਹਾਂ ਭਾਈ ਤੁਸੀਂ ਬਚਾਏ ਜਾਓ। ਉਹ ਬਲਦਾ ਅਤੇ ਜਖ ਮੰਗਾਉਂਦਾ ਦੀਵਾ ਸੀ ਔਰ ਤੁਸੀਂ ਇੱਕ ਘੜੀ ਉਹਦੇ ਚਾਨਣ ਨਾਲ ਮਗਨ ਰਹਿਣ ਨੂੰ ਪ੍ਰਸੰਨ ਸੋ, ਪਰ ਜਿਹੜੀ ਸਾਖੀ ਮੇਰੇ ਕੋਲ ਹੈ ਉਹ ਯਹੂਨਾ ਦੀ ਸਾਖੀ ਨਾਲੋਂ ਵੱਡੀ ਹੈ। ਕਿਉਂ ਜੋ ਉਹ ਕੰਮ ਪਿਤਾ ਨੇ ਮੈਨੂੰ ਸੰਪੂਰਨ ਕਰਨ ਲਈ ਸੌਂਪੇ ਹਨ ਅਰਥਾਤ ਇਹੋ ਕੰਮ ਹਨ ਜੋ ਮੈਂ ਕਰਦਾ ਹਾਂ। ਸੋਈ ਮੇਰੇ ਹੱਕ ਵਿੱਚ ਸਾਖੀ ਦਿੰਦੇ ਹਨ ਭਾਈ ਪਿਤਾ ਨੇ ਮੈਨੂੰ ਕੱਲਿਆ ਅਤੇ ਪਿਤਾ ਜਿਨ੍ਹੇ ਮੈਨੂੰ ਕੱਲਿਆ ਹੈ ਉਸਨੇ ਮੇਰੇ ਹੱਕ ਵਿੱਚ ਸਾਖੀ ਦਿੱਤੀ। ਤੁਸਾਂ ਕਦੇ ਨਾ ਵੇਖਿਆ ਅਤੇ ਕਦੇ ਆਵਾਜ਼ ਨਾ ਸੁਣੀ, ਨਾ ਉਹ ਰੂਪ ਡਿੱਠਾ, ਉਹਦਾ ਵਚਨ ਤੁਹਾਡੇ ਵਿੱਚ ਨਹੀਂ ਟਿਕਦਾ, ਇਸ ਲਈ ਕਿ ਜਿਨ੍ਹੇ ਉਸਨੂੰ ਭੇਜਿਆ ਹੈ ਤੁਸੀਂ ਉਹਦੀ ਪ੍ਰਤੀਤ ਨਹੀਂ ਕਰਦੇ ਹੋ। ਤੁਸੀਂ ਲਿਖਤਾਂ ਨੂੰ ਪਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਹਨਾਂ ਵਿੱਚ ਸਾਨੂੰ ਸੰਦੀਪਕ ਜੀਵਨ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਇਹੋ ਹਨ। ਤੁਸੀਂ ਜਿਉਣ ਨੂੰ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਹੋ। ਮਨੁੱਖਾਂ ਤੋਂ ਮੈਂ ਵਡਿਆਈ ਨਹੀਂ ਲੈਂਦਾ, ਪਰ ਮੈਂ ਤੁਹਾਨੂੰ ਜਾਣਦਾ ਹਾਂ ਜੋ ਪਰਮੇਸ਼ਵਰ ਦਾ ਪ੍ਰੇਮ ਤੁਹਾਡੇ ਵਿੱਚ ਹੈ ਨਹੀਂ। ਮੈਂ ਆਪਣੇ ਪਿਤਾ ਦੇ ਨਾਮ ਉੱਤੇ ਆਇਆ ਹਾਂ ਅਤੇ ਮੈਨੂੰ ਨਹੀਂ ਮੰਨਦੇ ਹੋ। ਜੇ ਕੋਈ ਹੋਰ ਆਪਣੇ ਨਾਂ ਉੱਤੇ ਆਵੇ ਅਤੇ ਤੁਸੀਂ ਉਹਨੂੰ ਮੰਨ ਲਓਗੇ, ਭਲਾ ਤੁਸੀਂ ਕੀ ਕਰ ਪ੍ਰਤੀਤ ਕਰ ਸਕਦੇ ਹੋ? ਜਿਹੜੇ ਇੱਕ ਦੂਜੇ ਦੀ ਵਡਿਆਈ ਕਰਦੇ ਹਨ ਸੋ ਅਤੇ ਉਹਦੇ ਵਾਹਿਦ ਪਰਮੇਸ਼ਵਰ ਤੋਂ ਹੈ, ਨਹੀਂ ਚਾਹੁੰਦੇ ਹੋ? ਇਹ ਨਾ ਸਮਝੋ ਭਾਈ ਮੈਂ ਪਿਤਾ ਦੇ ਕੋਲ ਤੁਹਾਡੇ ਜੁੰਮੇ ਦੋਸ਼ ਲਾਵਾਂਗਾ। ਇੱਕ ਹੈ ਤੁਹਾਡੇ ਜੁੰਮੇ ਦੋਸ਼ ਲਾਉਣ ਵਾਲਾ ਅਰਥਾਤ ਮੂਸਾ, ਜਿਹਦੇ ਉੱਤੇ ਤੁਸੀਂ ਆਸ ਰੱਖਦੇ ਹੋ। ਜੇ ਤੁਸੀਂ ਮੂਸਾ ਦੀ ਪ੍ਰਤੀਤ ਕਰਦੇ ਤਾਂ ਮੇਰੀ ਵੀ ਪ੍ਰਤੀਤ ਕਰਦੇ, ਕਿਉਂ ਜੋ ਉਸਨੇ ਮੇਰੇ ਹੱਕ ਵਿੱਚ ਲਿਖਿਆ ਸੀ। ਪਰ ਜਦ ਤੁਸੀਂ ਉਸ ਦੀਆਂ ਲਿਖਤਾਂ ਦੀ ਪ੍ਰਤੀਤ ਨਹੀਂ ਕਰਦੇ ਹੋ ਤਾਂ ਮੇਰੀਆਂ ਗੱਲਾਂ ਕਿਵੇਂ ਪ੍ਰਤੀਤ ਕਰੋਗੇ?